सतनाम करता पुरख निरपो प्रसाद सच जुगाद सच है भी सच नानक भूसी भी सच चित सिमरन करो ने अवलोकनो सरवन बाणी सुजस पूर राखो मानसो मत कर करो चरण हृदय तरो रसन अमृत राम नाम पाखो मेरी प्रीत गोविंद स्यों जिन कटे मैं तो मूल महंगी रही जी सटे रहाओ गोविंद भगत बिन पाओ नहीं उपजे पाव बिन भगत न हुए तेरी कह रविदास एक बेनती हर स्यों पैज राखो राजा राम मेरी गोविंद भगत बिन पाओ नहीं उपजे पाव बिन भगत नहीं हुए तेरी कह रविदास एक बेनती हर स्यों पैज राखो राजा राम मेरी राग आसा महला पंजवां कर तेरवां एक ओंकार सतगुर प्रसाद सतगुर बचन तुम्हारे निर्गुण निस्तारे सतगुर बचन तुम्हारे निर्गुण निस्तारे रहाओ महाबिखादी दुष्ट अपवादी ते पुनीत संगारे जन्म भवंते नरक पड़ंते तिनके कुल उधारे कोई न जाने कोई न माने से प्रगट हर द्वारे कवन उपमा देओ कवन बढ़ाई नानक खिन खिन वारे कोई न जाने कोई न माने से प्रगट हर द्वारे कवन उपमा देओ कवन बढ़ाई नानक खिन खिन वारे वाहिगुरु जी का खालसा वाहिगुरु जी की फतेह परम सत्कार जो गुरु की साजी नवाजी गुरु खालसा साध संगत जी सतगुरु जी की पावन पवित्र गोद विच हाजरियां पा रहे हो और अपना मनुखा जन्म सफल कर रहे हो सच्चे पातशाह साहब श्री गुरु नानक देव जी गुरु गोबिंद सिंह साहब जी की कृपा हो रही है कि आपां गुरबाणी का ये आनंद माण रहे हैं। सतगुरु जी ये बाणी तुर तो लैके आए ने तुर की बाणी आई तिर सगली चिंत मिटाई तो सतगुरु जी ने पंजवें जामे विच गुरु अर्जन देव जी ने ये बहुत वड्डा उपकार साढ़े ते कीता सी जो गुरुआं दी भगतां दी पटां दी महापुरशां दी संतां दी ब्रह्म ज्ञानियां दी बाणी जिहड़े रब दा ही रूप सन जिन्हां विच ते परमात्मा च कोई फर्क नहीं रह गया आप तो जाए चढ़े सिंघासन मिले हैं सारंग पानी राम कबीरा एक पए हैं कोई न सकै पछानी जो अकाल पुरख नाल एकमेक होए उन्हां महापुरशां दी इह पवित्र बाणी गुरु अर्जन देव साहिब जी ने साढ़े लई एकत्र करके खजाना बाणी दा सानू बख्शिया ते वचन कीता प्रभ बाणी शब्द सुपाखिया गावो सुनो पढ़ो नित भाई गुरपुरै तूं राखिया ए मेरे बच्चो मेरे सिखो मेरे पुत्रो ये बाणी अकाल पुरख के बोल हैं ये धुर तो आई है इस गुरु की बाणी नूं रोज गाया करो रोज पढ़िया करो रोज सुनिया करो गावो सुनो पढ़ो नित पाई गुरपुरै तू राखिया। सो साध संगत जी आप अमृत वेले तो पंजां बाणियां दे नितनेम ਸਰਵਣ ਕੀਤੇ ਫਿਰ ਆਸਾ ਜੀ ਵਾਰ ਦਾ ਕੀਰਤਨ ਸਤਿਕਾਰ ਯੋਗ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਹੁਣ ਲੜੀਵਾਰ ਕਥਾ ਜੋ ਸਤਿਗੁਰੂ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਚੱਲ ਰਹੀ ਹੈ, ਆਓ ਇਸ ਅੰਮ੍ਰਿਤ ਬਾਣੀ ਦੀ ਕਥਾ ਨਾਲ ਜੁੜੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹਲਾ ਪੰਜਵਾਂ ਘਰ ਤੇਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਤੇਰਵੇਂ ਘਰ ਵਿੱਚ ਗਾਉਣ ਦੀ ਸੱਚੇ ਪਾਤਸ਼ਾਹ ਮਹਾਰਾਜ ਜੀ ਆਗਿਆ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਪਰਮਾਤਮਾ ਵਾਹਿਗੁਰੂ ਸਤਿ ਚੇਤਨ ਆਨੰਦ ਸਰੂਪ, ਸਾਰੀ ਸ੍ਰਿਸ਼ਟੀ ਨੂੰ ਸਾਰੇ ਸੰਸਾਰ ਨੂੰ ਪਾਲਣ ਵਾਲਾ, ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ, ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰਨ ਵਾਲਾ ਹੈ। ਸਤਿਗੁਰਾਂ ਦੀ ਕਿਰਪਾ ਨਾਲ ਉਸ ਰੂਪ ਦੀ ਪ੍ਰਾਪਤੀ ਹੁੰਦੀ। ਸਤਿਗੁਰ ਬਚਨ ਤੁਮਾਰੇ। ਮਹਾਰਾਜ ਸਾਹਿਬ ਜੀ ਆਪਣੇ ਸਤਿਗੁਰਾਂ ਨੂੰ ਮੁਖਾਤਿਬ ਹੋ ਕੇ ਬੜੀ ਭਾਵਨਾ ਨਾਲ, ਬੜੀ ਸ਼ਰਧਾ ਨਾਲ ਇਹ ਬਚਨ ਕਹਿ ਰਹੇ ਨੇ। ਹੇ ਸਤਿਗੁਰੂ ਜੀ, ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਜੋ ਬਚਨ ਹਨ, ਆਪ ਜੀ ਦੀ ਰਸਨਾ ਤੋਂ ਜੋ ਬੋਲ ਨਿਕਲੇ ਹਨ, ਗੁਰਬਾਣੀ ਨਿਕਲੀ ਹੈ, ਨਿਰਗੁਣ ਨਿਸਤਾਰੇ, ਉਸ ਗੁਰਬਾਣੀ ਦੇ ਨਾਲ, ਆਪ ਜੀ ਦੇ ਬਚਨਾਂ ਦੇ ਨਾਲ ਉਹ ਬੰਦੇ ਵੀ ਤਾਰ ਗਏ ਜਿਹਨਾਂ 'ਚ ਕੋਈ ਗੁਣ ਨਹੀਂ ਸੀਗਾ। ਬਿਨਾਂ ਗੁਣਾਂ ਵਾਲੇ ਔਗਣਿਆਰੇ ਪਾਪੀ ਬੰਦੇ, ਜਿਨ੍ਹਾਂ ਨੂੰ ਨਾ ਤੁਰਨਾ ਆਉਂਦਾ ਹੈ ਨਾ ਬੋਲਣਾ ਆਉਂਦਾ ਹੈ, ਜਿਵੇਂ ਸਾਹਿਬ ਜੀ ਲਿਖਦੇ ਨੇ, ਰੋਹਲਾ ਟੁੰਡਾ ਅੰਧਲਾ ਕਿਉਂ ਗਰ ਲੱਗੈ ਤਾਹੇ, ਕਿ ਮੈਂ ਲੂਲਾ ਹਾਂ, ਹੱਥਾਂ ਪੈਰਾਂ ਤੋਂ ਅਪਾਹਜ ਹਾਂ, ਜਿਹੜੀਆਂ ਲੱਤਾਂ ਨਾ ਹੋਣ ਉਹਨੂੰ ਲੂਲਾ ਕਹਿੰਦੇ ਪੰਜਾਬੀ ਵਿੱਚ। ਅਤੇ ਮਹਾਰਾਜ ਨੇ ਰੋਹਲਾ ਸ਼ਬਦ ਲਿਖਿਆ, ਰੋਹਲਾ, ਅਤੇ ਟੁੰਡਾ ਕਹਿੰਦੇ ਜਿਹਦੇ ਹੱਥ ਨਾ ਹੋਣ, ਹੱਥਾਂ ਤੋਂ ਜਿਹੜੀਆਂ ਬਾਹਾਂ ਵੱਡੀਆਂ ਹੋਣ, ਹੱਥ ਵੱਡੇ ਹੋਣ ਜਾਂ ਹੱਥ ਹੋਣ ਹੀ ਨਾ, ਉਹਨੂੰ ਪੰਜਾਬੀ 'ਚ ਟੁੰਡਾ ਕਹਿੰਦੇ ਨੇ। ਰੋਹਲਾ ਟੁੰਡਾ ਅੰਧਲਾ, ਅੰਧਲਾ ਕਹਿੰਦੇ ਜਿਹਦੀਆਂ ਅੱਖਾਂ ਨਾ ਹੋਣ, ਜਿਹਨੂੰ ਬਲਾਇੰਡ ਕਹਿੰਦੇ ਉਹਨੂੰ ਅੰਧਲਾ ਕਹਿੰਦੇ ਆ ਮਹਾਰਾਜ ਦੀ ਬਾਣੀ ਵਿੱਚ, ਪੰਜਾਬੀ ਵਿੱਚ ਅੰਨਾ ਕਹਿ ਦਿੰਦੇ ਨੇ। ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੈ ਤਾਹੇ, ਕਿ ਮੈਂ ਲੱਤਾਂ ਤੋਂ ਵੀ ਅਪਾਹਜ ਹਾਂ, ਮੈਂ ਹੱਥਾਂ ਤੋਂ ਵੀ ਟੁੰਡਾ ਹਾਂ, ਅਤੇ ਮੈਂ ਅੱਖਾਂ ਤੋਂ ਵੀ ਅੰਨਾ ਹਾਂ, ਕਿਵੇਂ ਪਰਮਾਤਮਾ ਤੁਹਾਡੇ ਗੱਲ ਲੱਗਾਂਗਾ, ਤੁਹਾਨੂੰ ਕਿਵੇਂ ਮਿਲਾਂਗਾ, ਨਾ ਮੈਂ ਤੁਰ ਸਕਦਾ ਅਤੇ ਨਾ ਮੈਂ ਫੜ ਸਕਦਾ। ਅੱਗੇ ਫਿਰ ਮਹਾਰਾਜ ਕਹਿੰਦੇ, ਭੈ ਕੇ ਚਰਨ, ਪਰਮਾਤਮਾ ਨੂੰ ਮਿਲਣ ਵਾਸਤੇ ਪਰਮਾਤਮਾ ਦਾ ਡਰ ਜ਼ਰੂਰੀ ਹੈ, ਪਰਮਾਤਮਾ ਦਾ ਭੈ ਹੋਵੇ, ਇਹੀ ਚਰਨ ਬਣ ਜਾਂਦੇ ਹਨ। ਭੈ ਕੇ ਚਰਨ ਕਰ ਭਾਵ ਕੇ, ਕਰਨਾਮ ਹੱਥਾਂ ਦਾ ਹੈ, ਕਿਉਂਕਿ ਕੰਮ ਹੱਥਾਂ ਨਾਲ ਹੀ ਕਰਦੇ ਹਨ, ਇਸ ਕਰਕੇ ਹੱਥਾਂ ਨੂੰ ਕਰ ਕਹਿੰਦੇ ਨੇ, ਕਰਨ ਵਾਲੇ। ਕਰ ਭਾਵ ਕੇ, ਭੈ ਦੇ ਤਾਂ ਚਰਨ ਹੋਣ ਅਤੇ ਭਾਵ ਦੇ ਹੱਥ ਹੋਣ, ਭਾਵੇਂ ਪ੍ਰੇਮ, ਪ੍ਰੇਮ ਦੇ ਹੱਥ ਹੋਣ। ਭੈ ਕੇ ਚਰਨ ਕਰ ਭਾਵ ਕੇ, ਜੇ ਗੁਰੂ ਵਾਲੇ ਪਾਸੇ ਤੁਰਨਾ ਚਾਹੁੰਦੇ ਹੋ ਤਾਂ ਗੁਰੂ ਦਾ ਡਰ ਰੱਖੋਗੇ ਤਾਂ ਤੁਹਾਨੂੰ ਪੈਰ ਮਿਲ ਜਾਣਗੇ, ਗੁਰੂ ਵਾਲੇ ਪਾਸੇ, ਪਰਮਾਤਮਾ ਵਾਲੇ ਪਾਸੇ ਤੁਰੋਗੇ। ਗੁਰੂ ਦਾ ਭੈ ਹੋਵੇ, ਇਹੀ ਪੈਰ ਹਨ। ਭੈ ਕੇ ਚਰਨ ਕਰ ਭਾਵ ਕੇ, ਹੱਥ ਪ੍ਰੇਮ ਦੇ, ਲੋਇਣ ਸੁਰਤ ਕਰੇ, ਅਤੇ ਲੋਇਣ ਅੱਖਾਂ ਨੂੰ ਕਹਿੰਦੇ ਨੇ, ਸੁਰਤੀ ਦੀਆਂ ਅੱਖਾਂ ਹੋਣ, ਸੁਰਤੀ ਦੀਆਂ ਅੱਖਾਂ ਹੋਣ ਤਾਂ ਚੱਲਿਆ ਜਾਂਦਾ। ਭੈ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਵਕੰਤ ਮਿਲਾਵਾ ਹੋਏ। ਮਹਾਰਾਜ ਕਹਿੰਦੇ ਹੇ ਜੀਵਾਤਮਾ, ਜੇ ਤੂੰ ਇਸ ਤਰ੍ਹਾਂ ਪ੍ਰੇਮ ਦੇ ਹੱਥ, ਭੈ ਦੇ ਚਰਨ ਅਤੇ ਸੁਰਤੀ ਦੀਆਂ ਅੱਖਾਂ ਲੈ ਕੇ ਤੁਰੇਂਗੀ ਤਾਂ ਤੈਨੂੰ ਪਰਮਾਤਮਾ ਮਿਲ ਜਾਏਗਾ। ਅਸੀਂ ਬਿਲਕੁਲ ਹੀ ਨਿਰਗੁਣ ਆਰੇ, ਸਾਡੇ 'ਚ ਕੋਈ ਗੁਣ ਨਹੀਂ, ਪਰਮਾਤਮਾ ਨੂੰ ਅਸੀਂ ਮਿਲ ਨਹੀਂ ਸੀ ਸਕਦੇ। ਰੋਹਲਾ ਟੁੰਡਾ ਅੰਧਲਾ ਲੂਲੇ ਸੰਗ, ਭੈ ਦੇ ਚਰਨ ਸਾਡੇ ਕੋਲ ਕੋਈ ਨਹੀਂ ਸਨ, ਟੁੰਡੇ ਸਾਂ ਕਿਉਂਕਿ ਸਾਡੇ ਕੋਲ ਪ੍ਰੇਮ ਦੇ ਹੱਥ ਕੋਈ ਨਹੀਂ ਸਨ, ਅੰਨੇ ਸਾਂ ਕਿਉਂਕਿ ਸੁਰਤੀ ਵਾਲੀਆਂ ਸਾਡੇ ਕੋਲ ਅੱਖਾਂ ਕੋਈ ਨਹੀਂ ਸਨ। ਇਹ ਗੁਰੂ ਨਾਨਕ ਦੇਵ ਜੀ ਆਏ ਨੇ, ਉਹਨਾਂ ਨੇ ਸਾਨੂੰ ਇਹ ਭੈ ਦੇ ਚਰਨ ਦਿੱਤੇ ਨੇ, ਪ੍ਰੇਮ ਦੇ ਹੱਥ ਦਿੱਤੇ ਨੇ, ਅਤੇ ਗੁਰੂ ਨਾਨਕ ਦੇਵ ਜੀ ਨੇ ਸੁਰਤੀ ਦੀਆਂ ਅੱਖਾਂ ਸਾਨੂੰ ਦਿੱਤੀਆਂ ਨੇ, ਤਾਂ ਅਸੀਂ ਉਸ ਪਰਮਾਤਮਾ ਨੂੰ ਮਿਲਣ ਜੋਗੇ ਹੋਏ ਹਾਂ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਹੇ ਮਹਾਰਾਜ ਜੀ, ਤੁਹਾਡੇ ਬਚਨਾਂ ਨਾਲ ਉਹ ਬੰਦੇ ਵੀ ਤਾਰ ਗਏ ਜਿਹਨਾਂ 'ਚ ਕੋਈ ਗੁਣ ਨਹੀਂ ਸੀ। ਰਹਾਓ ਵਿਸਰਾਮ ਦੇ ਕੇ ਪਾਤਸ਼ਾਹ ਜੀ ਕਥਨ ਕਰਦੇ ਨੇ ਗੁਰੂ ਅਰਜਨ ਦੇਵ ਜੀ। ਮਹਾਂ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ। ਹੇ ਗੁਰੂ ਜੀ, ਤੁਹਾਡਾ ਸੰਗ ਕਰਕੇ ਉਹ ਬੰਦੇ ਵੀ ਪੁਨੀਤ ਹੋ ਗਏ ਜਿਹੜੇ ਬੜੇ ਹੀ ਪਾਪੀ ਸਨ। ਮਹਾਂ ਬਿਖਾਦੀ, ਹਰ ਵੇਲੇ ਬਿਖਾਦ ਕਰਨਾ, ਝਗੜਾ ਕਰਨਾ, ਕਲੇਸ਼ ਕਰਨਾ। ਦੁਸ਼ਟ ਅਪਵਾਦੀ, ਦੁਸ਼ਟ ਪ੍ਰਵਿਰਤੀ ਵਾਲੇ ਸਨ, ਹਰ ਵੇਲੇ ਅਪਵਾਦ ਹੀ ਕਰਦੇ ਸਨ, ਚੰਗੀ ਗੱਲ ਤਾਂ ਕਰਨੀ ਕੋਈ ਨਹੀਂ। ਜਦੋਂ ਬੋਲਣਾ ਉਹ ਮਾਝੇ ਵਾਲੇ ਕਹਿੰਦੇ ਨੇ ਵੱਖੀਆਂ ਪੂੰਦਾ, ਕਹਿੰਦੇ ਵੱਖੀਆਂ ਪੂੰਦਾ ਮਤਲਬ ਹੁੰਦਾ ਵੀ ਟੇਢਾ ਹੀ ਬੋਲਣਾ, ਜਦੋਂ ਬੋਲਣਾ ਚੂਵੀਂ ਗੱਲ ਕਰਨੀ, ਸੜੀ ਗੱਲ ਕਰਨੀ, ਗੱਲ ਕਰਨੀ ਇਹੋ ਜਿਹੀ ਜਿਹਦੇ ਨਾਲ ਅਗਲਾ ਦੁਖੀ ਹੋਵੇ, ਜਦੋਂ ਜਿਹਦੇ ਨਾਲ ਅਗਲੇ ਦਾ ਮਨ ਪਰੇਸ਼ਾਨ ਹੋਵੇ, ਉਹਨੂੰ ਕਹਿੰਦੇ ਨੇ ਅਪਵਾਦੀ। ਵਾਦ ਕਹਿੰਦੇ ਨੇ ਗੱਲਬਾਤ ਕਰਨ ਨੂੰ, ਜਿਵੇਂ ਆਪਾਂ ਕਹਿੰਦੇ ਵਾਦ ਕਰਨਾ, ਵਿਚਾਰ ਕਰਨੀ। ਇੱਕ ਹੁੰਦਾ ਵਿਵਾਦ ਕਰਨਾ, ਇੱਕ ਵਾਦ ਹੁੰਦਾ, ਇੱਕ ਵਿਵਾਦ ਹੁੰਦਾ। ਵਾਦ ਮੈਂ ਗੱਲਬਾਤ ਕਰਨੀ ਅਤੇ ਵਿਵਾਦ ਹੁੰਦਾ ਝਗੜੇ ਵਾਲੀ ਗੱਲ ਕਰਨੀ, ਪੁੱਠੀ ਗੱਲ ਕਰਨੀ, ਅਪਵਾਦ ਵੀ ਕਹਿ ਦਿੰਦੇ ਨੇ। ਸੋ ਦੁਸ਼ਟਾਂ ਵਾਲੀ ਬਿਰਤੀ ਅਤੇ ਅਪਵਾਦ ਕਰਦੇ ਨੇ ਹਰ ਵੇਲੇ। ਦੁਨੀਆਂ ਦੇ ਵਿੱਚ ਦੰਗੇ ਫਸਾਦ ਹੁੰਦੇ ਰਹਿਣ, ਕਲਾ ਕਲੇਸ਼ ਹੁੰਦਾ ਰਹੇ, ਲੜਾਈ ਝਗੜਾ ਹੁੰਦਾ ਰਹੇ ਅਤੇ ਉਹ ਖੁਸ਼ ਹੁੰਦੇ ਨੇ। ਸ਼ਾਂਤੀ ਹੋਵੇ ਉਹਨਾਂ ਨੂੰ ਦੁੱਖ ਲੱਗਦਾ, ਉਲਟੀ ਬਿਰਤੀ ਹੁੰਦੀ ਉਹਨਾਂ ਬੰਦੇ। ਉਹਨਾਂ ਨੂੰ ਕਹਿੰਦੇ ਨੇ ਦੁਸ਼ਟ ਅਪਵਾਦੀ, ਮਹਾਂ ਬਿਖਾਦੀ, ਦੁਸ਼ਟ ਅਪਵਾਦੀ। ਉਹ ਖੂਨ ਖਰਾਬਾ, ਦੰਗੇ ਫਸਾਦ, ਕਲਾ ਕਲੇਸ਼ ਕਰਨ ਵਾਲੇ ਬੰਦੇ ਵੀ ਹੇ ਗੁਰੂ ਨਾਨਕ ਜੀ ਤੁਹਾਡਾ ਸੰਗ ਕਰਕੇ ਪੁਨੀਤ ਹੋ ਗਏ ਹਨ ਤੇ ਪੁਨੀਤ ਸੰਗਾਰੇ। ਦੇਖੋ ਕੌੜਾ ਰਾਕਸ਼ਸ ਰੋਜ਼ ਬੰਦੇ ਤਾਲ ਕੇ ਖਾ ਜਾਂਦਾ ਸੀ, ਮਰਦਾਨੇ ਨੂੰ ਵੀ ਫੜ ਲਿਆ ਸੀ ਉਹਨੇ। ਜਬਲਪੁਰ ਸ਼ਹਿਰ ਦੇ ਵਿੱਚ ਉਹਦਾ ਥਾਂ ਬਣਿਆ ਹੋਇਆ, ਪਹਿਲਾਂ ਉੱਥੇ ਜੰਗਲ ਸੀ, ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੂੰ ਛੱਡ ਕੇ ਮਰਦਾਨਾ ਜੰਗਲ ਤੁਰਿਆ ਜਾਂਦਾ, ਕੌੜੇ ਨੇ ਫੜ ਲਿਆ। ਉਹਨੇ ਤੇਲ ਦਾ ਕੜਾਹਿਆ ਗਰਮ ਕੀਤਾ, ਤੇਲ ਦੇ ਵਿੱਚ ਤਲ ਕੇ ਖਾਂਦਾ ਸੀ ਬੰਦੇ ਨੂੰ। ਮਰਦਾਨਾ ਬਹੁਤ ਬੁਰੀ ਤਰ੍ਹਾਂ ਡਰ ਗਿਆ, ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਵੀ ਮਹਾਰਾਜ ਐਤਕੀ ਮੇਰੇ ਤੋਂ ਗਲਤੀ ਹੋ ਗਈ, ਮੈਂ ਕਦੀ ਤੁਹਾਡਾ ਸਾਥ ਛੱਡ ਕੇ ਨਹੀਂ ਜਾਵਾਂਗਾ। ਮਰਦਾਨਾ ਕਈ ਵਾਰੀ ਭੁੱਖ ਤੋਂ ਤੰਗ ਆ ਕੇ ਗੁਰੂ ਸਾਹਿਬ ਦਾ ਸਾਥ ਛੱਡ ਦਿੰਦਾ ਸੀ, ਪਿੰਡ ਚੰਨਿਆਂ ਮੈਂ ਉਸ ਕੇ ਤੁਰ ਪੈਂਦਾ ਸੀ, ਪਰ ਮਹਾਰਾਜ ਆਪਣੀ ਵੀ ਇਹੋ ਜਿਹੀ ਖੇਡ ਵਰਤਾਉਂਦੇ ਸੀ, ਫਿਰ ਆ ਜਾਂਦਾ ਸੀ। ਇਹ ਵੀ ਮਹਾਰਾਜ ਦੀ ਲੀਲਾ ਹੀ ਸੀ ਕਿ ਮਰਦਾਨੇ ਨੂੰ ਕੌੜੇ ਨੇ ਫੜ ਲਿਆ। ਮਰਦਾਨਾ ਕਹਿੰਦਾ ਮਹਾਰਾਜ ਐਤਕੀ ਛਡਾਓ, ਮੈਂ ਤੁਹਾਡਾ ਸਾਥ ਨਹੀਂ ਛੱਡਦਾ ਕਦੀ ਵੀ। ਉਹਨੇ ਤੇਲ ਦਾ ਕੜਾਹਿਆ ਗਰਮ ਕਰ ਲਿਆ, ਮਰਦਾਨੇ ਦੀਆਂ ਹੱਥ ਬਾਹਾਂ ਰੱਸੀ ਬੰਨੀ ਹੋਈ, ਇੱਕ ਪਾਸੇ ਬਾਇਆ ਹੋਇਆ। ਮਰਦਾਨਾ ਅਰਦਾਸਾਂ ਕਰੀ ਜਾਵੇ, ਕੰਬੀ ਜਾਵੇ, ਕਿ ਮਹਾਰਾਜ ਪਛਾਣ ਦਾ ਪਛਾਣ ਅੱਜ ਤਾਂ ਗਈ ਜਾਨ, ਬਹੁਤ ਬੁਰੇ ਫਸੇ ਆ, ਤਲ ਕੇ ਖਾ ਜੇ ਗਏ, ਉਦੋਂ ਤੇਲ ਗਰਮ ਹੋ ਗਿਆ। ਜਦੋਂ ਤੇਲ ਗਰਮ ਹੋ ਗਿਆ ਤੇ ਉਹਨੇ ਮਰਦਾਨੇ ਨੂੰ ਫੜਿਆ ਤੇ ਜਦੋਂ ਕੜਾਹੀ ਚ ਸੁੱਟਣ ਦੀ ਤਿਆਰੀ ਕਰਨ ਲੱਗਾ ਤੇ ਗੁਰੂ ਨਾਨਕ ਸਾਹਿਬ ਪਹੁੰਚ ਗਏ ਬਾਲੇ ਨੂੰ ਲੈ ਕੇ। ਮਰਦਾਨੇ ਨੇ ਵੇਖ ਲਿਆ ਵੀ ਆ ਗਏ ਨੇ, ਸਾਹ ਆਇਆ, ਥੋੜਾ ਜਿਹਾ ਹੌਸਲਾ ਹੋਇਆ, ਪਰ ਮਹਾਰਾਜ ਹੱਸੀ ਜਾਂਦੇ, ਮੁਸਕਰਾਈ ਜਾਂਦੇ ਮਰਦਾਨੇ ਵੱਲ ਦੇਖ ਕੇ। ਮਰਦਾਨਾ ਕਹਿੰਦਾ ਹੁਣ ਛੁਡਾਓ ਵੀ, ਤੇ ਮਹਾਰਾਜ ਹੱਸੀ ਜਾਂਦੇ, ਕਹਿੰਦੇ ਮਰਦਾਨੇ ਨੂੰ ਫੜ ਕੇ ਉਹਨੇ ਕੜਾਹੀ ਸੁੱਟਣ ਲੱਗਾ ਤੇ ਮਰਦਾਨਾ ਕਹਿੰਦਾ ਅੱਛਾ ਫਿਰ ਤੁਸੀਂ ਮੇਰਾ ਤਮਾਸ਼ਾ ਵੇਖਣ ਆਏ ਸੀ, ਮਰਦੇ ਦਾ ਛੁਡਾਉਣ ਨਹੀਂ ਆਏ, ਇਹਦੇ ਨਾਲ ਦੇ ਨਾ ਆਉਂਦੇ ਜੇ ਇੱਦਾਂ ਹੀ ਕਰਾਉਣਾ ਸੀ। ਉਹਨੇ ਕੜਾਹੀ ਦੇ ਵਿੱਚ ਸੁੱਟ ਦਿੱਤਾ, ਅੱਗ ਬਲ ਰਹੀ ਸੀ, ਕੜਾਹਿਆ ਗਰਮ ਸੀ, ਤੇਲ ਤੱਤਾ ਸੀ, ਖੋਲਦਾ ਹੋਇਆ ਸੀ। ਮਰਦਾਨਾ ਕੜਾਹੇ ਚ ਡਿੱਗਾ, ਤਪਤ ਕੜਾਹ ਬੁੱਝ ਗਿਆ, ਗੁਰ ਸ਼ੀਤਲ ਨਾਮ ਦੀਓ, ਬਲਦਾ ਹੋਇਆ ਤੱਤਾ ਤੇਲ, ਠੰਡੇ ਪਾਣੀ, ਬਰਫ਼ ਵਰਗਾ ਸੀ। ਮਰਦਾਨਾ ਕੜਾਹੇ ਚ ਬੈਠਾ, ਕੁਛ ਨਹੀਂ ਹੋਇਆ ਮਰਦਾਨੇ ਨੂੰ, ਕੌੜਾ ਹੈਰਾਨ, ਕੌੜੇ ਨੂੰ ਮਹਾਰਾਜ ਨਜ਼ਰ ਨਹੀਂ ਸੀ ਆਏ ਅਜੇ ਤੱਕ, ਮਰਦਾਨੇ ਨੂੰ ਨਜ਼ਰ ਆ ਰਹੇ ਸਨ, ਕੌੜੇ ਨੂੰ ਸੀ ਦਿਸ ਨਹੀਂ ਸੀ ਰਹੇ। ਕੌੜਾ ਕਹਿੰਦਾ ਵੀ ਬੰਦਾ ਬਚ ਕਿਵੇਂ ਗਿਆ ਹੈ, ਤਾਂ ਹੁਣ ਪਹੁੰਚਣਾ ਚਾਹੀਦਾ ਸੀ, ਤਲਿਆ ਜਾਣਾ ਚਾਹੀਦਾ ਸੀ। ਜਦੋਂ ਮਰਦਾਨੇ ਨੂੰ ਉਹਨੇ ਵੇਖਿਆ ਤੇ ਮਰਦਾਨਾ ਕਹਿੰਦਾ ਉਹ ਪਿਛਾਂ ਵੇਖ, ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਖੜੇ, ਜਦੋਂ ਪਿੱਛੇ ਵੇਖਿਆ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ, ਕੌਂਡੇ ਰਾਕਸ਼ ਨੂੰ ਦਰਸ਼ਨ ਕਰਕੇ ਬਿਰਤੀ ਬਦਲ ਗਈ, ਕਰੋੜਾਂ ਜਨਮਾਂ ਦੇ ਪਾਪ ਕੱਟੇ ਗਏ, ਸਾਧਕ ਸੰਗ ਨਹੀਂ ਕਸ਼ਕਾਲ, ਦਰਸ਼ਨ ਰਪੇਟ ਤਰਹੋਤ ਨਿਹਾਲ। ਮਹਾਂਪੁਰਸ਼ ਦੇ ਸਾਧ ਸੰਗਤ ਜੀ ਦਰਸ਼ਨ ਕਰਕੇ ਹੀ ਬੰਦਾ ਨਿਹਾਲ ਹੋ ਜਾਂਦਾ। ਐਸੇ ਸਤਿਗੁਰੂ ਇੱਕ ਕੌੜਾ ਨਹੀਂ, ਕਿੰਨੇ ਹੀ ਤਾਰ ਦਿੱਤੇ। ਦੇਵਰੂਤ ਰਾਕਸ਼ ਬਹੁਤ ਹੀ ਮਾਣਸ ਖਾਣਾ ਰਾਕਸ਼ ਸੀਗਾ, ਸਾਰੀ ਉਹਦੀ ਪਬਲਿਕ, ਸਾਰੇ ਇਲਾਕਾ ਹੀ ਉਹਦਾ ਬੰਦੇ ਖਾਂਦੇ ਸਨ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ। ਸੱਜਣ ਠਾਕਰ ਨੂੰ ਭੂਮੀਏ, ਜੋਰ ਨੂੰ ਨੂਰ ਸ਼ਾਹ ਵਰਗੀ ਜਾਦੂਗਰਨੀ ਨੀ, ਵਲੀ ਗਦਾਰੀ ਨੂੰ ਕਿੰਨਿਆਂ ਦੇ ਨਾਂ ਲਈਏ ਗਿਣੇ ਨਹੀਂ ਜਾ ਸਕਦੇ। ਹੇ ਗੁਰੂ ਨਾਨਕ ਸਾਹਿਬ, ਤੁਹਾਡੀ ਸੰਗਤ ਕਰਕੇ ਪੁਨੀਤ ਹੋ ਗਏ, ਪੁੰਨ ਵਾਲੇ ਹੋ ਗਏ, ਕਿਤੇ ਪਾਪੀ ਸਨ ਕਿਤੇ ਪੁੰਨੀ ਹੋ ਗਏ ਤੁਹਾਡਾ ਸੰਗ ਕਰਕੇ। ਜਨਮ ਪਵੰਤੇ ਨਰਕ ਪੜੰਤੇ ਤਿਲਕੇ ਕੁਲ ਉਧਾਰੇ, ਜਿਹੜੇ ਜਨਮਾਂ ਜਨਮਾਤਰਾਂ 'ਚ ਗੇੜੇ ਲਾਈ ਜਾਂਦੇ ਸਨ, ਸੰਸਾਰ 'ਚ ਆਉਂਦੇ ਸਨ, ਜਾਂਦੇ ਸਨ, ਜੰਮਦੇ ਸਨ, ਮਰਦੇ ਸਨ, 84 ਦਾ ਗੇੜਾ ਭੋਗ ਰਹੇ ਸਨ, ਨਰਕਾਂ 'ਚ ਪੈ ਰਹੇ ਸਨ, ਉਹਨਾਂ ਨੂੰ ਮਹਾਰਾਜ ਨੇ ਤਾਰਿਆਂ ਦੀਆਂ ਕੁੱਲਾਂ ਵੀ ਤਾਰ ਦਿੱਤੀਆਂ। ਤਿੰਨ ਕੇ ਕੁੱਲ ਉਧਾਰੇ, ਗੁਰੂ ਨਾਨਕ ਦੇਵ ਜੀ ਉਹਨਾਂ ਪਾਪੀਆਂ ਨੂੰ ਤਾਂ ਤਾਰਿਆ ਹੀ, ਉਹਨਾਂ ਦੇ ਪਰਿਵਾਰ ਆਉਣ ਵਾਲੀਆਂ ਪੀੜ੍ਹੀਆਂ ਵੀ ਤਰ ਗਈਆਂ, ਸੱਜਣ ਠੱਗ ਦੀਆਂ ਪੀੜ੍ਹੀਆਂ ਤਰ ਗਈਆਂ, ਭੂਮੀਆਂ ਚੋਰ ਦੀਆਂ ਪੀੜ੍ਹੀਆਂ ਤਰ ਗਈਆਂ। ਭੂਮੀਆਂ ਚੋਰ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਦਰਸ਼ਨ ਕਰਕੇ ਪ੍ਰਭਾਵਿਤ ਹੋਇਆ। ਮਹਾਰਾਜ ਕਹਿੰਦੇ ਕੀ ਕੰਮ ਕਰਦਾ? ਕਹਿੰਦਾ ਜੀ ਚੋਰੀ ਕਰੀਦੀ ਹੈ। ਮਹਾਰਾਜ ਕਹਿੰਦੇ ਚੋਰੀ ਕਰਨੀ ਮਾੜਾ ਕੰਮ ਹੈ, ਛੱਡ ਦੇ। ਕਹਿੰਦਾ ਮਹਾਰਾਜ ਝੂਠਾ ਵਾਅਦਾ ਨਹੀਂ ਕਰਦਾ, ਮੈਂ ਚੋਰੀ ਨਹੀਂ ਛੱਡ ਸਕਦਾ, ਤੇ ਮੈਨੂੰ ਤੁਸੀਂ ਛੁਡਾਉਣੀ ਹੈ ਤੇ ਛੁੱਟ ਜਾਣੀ, ਪਰ ਮੈਂ ਨਹੀਂ ਕਹਿੰਦਾ ਵੀ ਮੈਂ ਛੱਡ ਲਿਆ, ਮੇਰੇ ਤੋਂ ਨਹੀਂ ਛੁੱਟਦੀ ਚੋਰੀ, ਕੰਮ ਮੇਰਾ ਬਚਪਨ ਦਾ ਹੀ ਚੱਲ ਰਿਹਾ। ਸਤਿਗੁਰੂ ਕਹਿੰਦੇ ਠੀਕ ਹੈ, ਚੋਰੀ ਕਰ ਲਿਆ ਕਰ, ਪਰ ਤਿੰਨ ਗੱਲਾਂ ਸਾਡੀਆਂ ਮੰਨ ਲਈ। ਕਹਿੰਦਾ ਜੀ ਦੱਸੋ, ਹੋਰ ਮੈਂ ਸਾਰਾ ਕੁਝ ਮੰਨ ਲਾਂਗਾ, ਪਰ ਚੋਰੀ ਨਹੀਂ ਮੈਂ ਛੱਡਦਾ। ਮਹਾਰਾਜ ਕਹਿੰਦੇ ਚਲੋ ਚੋਰੀ ਕਰ ਲਈ, ਪਰ ਮੰਨ ਨਹੀਂ ਸਾਡੀ ਗੱਲ ਜਿਹੜੀ ਹੋਰ ਕਹਿੰਦੇ। ਕਹਿੰਦਾ ਜੀ ਹੁਕਮ ਕਰੋ। ਮਹਾਰਾਜ ਕਹਿੰਦੇ ਵੀ ਇੱਕ ਤਾਂ ਗਰੀਬ ਘਰ 'ਚ ਚੋਰੀ ਨਾ ਕਰੀ, ਗਰੀਬ ਮਾਰ ਨਾ ਕਰੀ, ਜਿਹਦੇ ਘਰ ਵਿਚਾਰੇ ਦੇ ਆਪਣੇ ਪਾਈ ਆਟਾ ਬੱਚਿਆਂ ਦੇ ਖਾਣ ਜੋਗੇ ਦੋ ਚੁੱਕ ਲਿਆਵੇਂ, ਉਹ ਤਾਂ ਮਾੜੀ ਗੱਲ, ਗਰੀਬ ਮਾਰ ਨਾ ਕਰੀ, ਗਰੀਬ ਦੇ ਘਰ ਚੋਰੀ ਨਾ ਕਰੀ, ਇੱਕ ਝੂਠ ਨਾ ਬੋਲੀ, ਇੱਕ ਲੂਣ ਖਾ ਕੇ ਹਰਾਮ ਨਾ ਕਰੀ, ਤਿੰਨ ਗੱਲਾਂ, ਗਰੀਬ ਮਾਰ ਨਾ ਕਰੀ, ਇੱਕ ਝੂਠ ਨਾ ਬੋਲੀ, ਤੇ ਇੱਕ ਗਰੀਬ ਲੂਣ ਖਾ ਕੇ ਹਰਾਮ ਨਾ ਕਰੀ। ਕਹਿੰਦਾ ਠੀਕ ਹੈ ਮਹਾਰਾਜ, ਸਿੱਖ ਬਣ ਗਿਆ, ਗੁਰੂ ਦਾ ਨਾਮ ਜਪਣ ਲੱਗ ਪਿਆ, ਵਾਹਿਗੁਰੂ ਵਾਹਿਗੁਰੂ ਕਰਦਾ, ਪਰ ਚੋਰੀ ਕਰਨ ਗਿਆ, ਰਾਜੇ ਦੇ ਘਰ ਗਿਆ, ਗਰੀਬ ਦੇ ਘਰ ਤਾਂ ਜਾਣਾ ਨਹੀਂ, ਰਾਜੇ ਦੇ ਘਰ ਤਾਂ ਕਰ ਸਕਦੇ ਹਾਂ, ਰਾਜੇ ਦੇ ਘਰ ਚੋਰੀ ਕਰਨ ਗਿਆ। ਭਾਈ ਗੁਰਦਾਸ ਜੀ ਲਿਖਦੇ, ਚੋਰ ਗਿਆ ਘਰ ਸਾਹਿਬ ਦੇ ਘਰ ਅੰਦਰ ਵੜਿਆ, ਅੰਦਰ ਵੜਨ ਲੱਗਾ ਪਹਿਰੇਦਾਰ ਨੇ ਅੱਧੀ ਰਾਤ ਨੂੰ ਆਇਆ, ਪਹਿਰੇਦਾਰ ਨੂੰ ਕਿਹਾ ਕੌਣ ਆ ਵੀ ਤੂੰ ਕੌਣ ਹੈ? ਹੁਣ ਮਹਾਰਾਜ ਦਾ ਬਚਨ ਸੀ ਝੂਠ ਨਹੀਂ ਬੋਲਣਾ। ਕਹਿੰਦਾ ਚੋਰ, ਪਹਿਰੇਦਾਰ ਕਹਿੰਦੇ ਕੋਈ ਰਾਜੇ ਦਾ ਰਿਸ਼ਤੇਦਾਰ ਹੋਣਾ, ਜਿਹੜਾ ਇੰਨੀ ਸਾਨੂੰ ਮਜ਼ਾਕ ਕਰਦਾ ਵੀ ਜੇ ਚੋਰ ਹੁੰਦਾ ਤੇ ਚੋਰ ਥੋੜਾ ਕਹਿੰਦਾ ਵੀ ਮੈਂ ਚੋਰ। ਉਹ ਕਹਿੰਦੇ ਸਰਦਾਰ ਜੀ ਲੰਘ ਜਾਓ, ਕਿਉਂ ਮਜ਼ਾਕ ਕਰਦੇ ਹੋ, ਲੰਘ ਜਾਓ। ਪਹਿਰੇਦਾਰ ਨੇ ਰੋਕਿਆ ਨਹੀਂ, ਉਹ ਅੰਦਰ ਵੜ ਗਿਆ, ਕੁੱਛਾ ਕੁੰਡਾ ਭਾਲਦਾ, ਚੌਬਾਰੇ ਚੜਿਆ, ਸਾਰੇ ਉਹ ਦੇਖਦਾ ਵੀ ਕਿੱਥੋਂ ਮਾਲ ਮਿਲਣਾ, ਰਾਜੇ ਦੇ ਮਹਿਲਾਂ ਦੇ ਅੰਦਰ ਚਮਾਰੇ ਜਾ ਚੜਿਆ। ਉੱਥੋਂ ਜਾ ਕੇ ਉਹਨੇ ਜਿਹੜਾ ਸਮਾਨ ਸੀ ਨੇੜੇ ਇਕੱਠਾ ਕੀਤਾ, ਪਾਂਡਰ ਬੰਨ ਲਈ, ਤੇ ਚੋਰੀ ਕਰਦਿਆਂ ਕਰਦਿਆਂ ਘੰਟਾ ਅੱਧਾ ਘੰਟਾ ਉਹਨੂੰ ਸਮਾਨ ਕਰਦਿਆਂ ਭੁੱਖ ਲਾ ਗਈ, ਰਸੋਈ 'ਚ ਖੜਾ ਸੀ, ਉਹਨੇ ਆਖਿਆ ਵੀ ਖਾ ਲਈ ਹੈ, ਉਹ ਪਈ ਸੀ ਚਿੱਟੇ ਰੰਗ ਦੀ ਬੋਰੀ, ਖੰਡ ਵੀ ਤੇ ਲੂਣ ਰੰਗ ਚਿੱਟਾ ਹੀ ਹੁੰਦਾ, ਉਹਨੇ ਖੰਡ ਚੁੱਕ ਕੇ ਫੱਕਾ ਮਾਰਿਆ, ਉਹ ਸੀ ਲੂਣ। ਮਹਾਰਾਜ ਦਾ ਦੂਜਾ ਬਚਨ ਵੀ ਲੂਣ ਖਾ ਕੇ ਹਰਾਮ ਨਾ ਕਰੀ, ਉਹ ਬਚਨ ਲੂਣ ਖਾ ਲਿਆ, ਉੱਥੇ ਹੀ ਸਾਰਾ ਸਮਾਨ ਛੱਡ ਕੇ ਤੇ ਵਾਪਸ ਚਲਾ ਗਿਆ। ਜਦੋਂ ਚਲਾ ਗਿਆ ਤੇ ਅਗਲੇ ਦਿਨ ਸਵੇਰੇ ਰਾਜਾ ਜਾਗਿਆ, ਉਹਦੇ ਮਹਿਲਾਂ ਦੇ ਵਿੱਚ ਸਾਰਾ ਸਮਾਨ ਉਥਲ ਪੁਥਲ ਹੋਇਆ ਪਿਆ, ਗੰਢਾਂ ਬਣੀਆਂ, ਬੜਾ ਹੈਰਾਨ ਹੋਇਆ ਵੀ ਸਮਾਨ ਚੋਰ ਆਇਆ ਤੇ ਛੱਡ ਕਿਉਂ ਗਿਆ। ਉਹਨੇ ਸਾਰੇ ਇਲਾਕੇ ਚੰਡੋਲਾ ਪਟਾਇਆ ਵੀ ਚੋਰ ਸਾਨੂੰ ਆ ਕੇ ਮਿਲੇ, ਜਿਹੜਾ ਚੋਰੀ ਕਰਨ ਆਇਆ ਉਹ ਕੌਣ ਹੈ? ਪਹਿਲਾਂ ਜਿਹਨੇ ਚੋਰ ਸੀ ਇਲਾਕੇ ਦੇ ਫੜ ਦੇ ਕੁੱਟੇ, ਕੋਈ ਦੱਸੇ ਨਾ, ਉਹ ਮੰਨੇ ਨਾ, ਫਿਰ ਉਹਨੇ ਆਖਿਆ ਜਿਹੜਾ ਅਸਲੀ ਬੰਦਾ ਉਹ ਆਵੇ। ਭੂਮੀਏ ਨੇ ਸੋਚਿਆ ਵੀ ਮੇਰੇ ਕਰਕੇ ਗਰੀਬ ਐਵੇਂ ਕੁਟੀਂਦੇ ਪਏ, ਦੂਜੇ ਚੋਰ ਉਹ ਆਪ ਆ ਗਏ, ਆ ਕੇ ਰਾਜੇ ਨੂੰ ਮਿਲਿਆ। ਰਾਜੇ ਨੇ ਆਖਿਆ ਮੈਨੂੰ ਇਹ ਦੱਸ ਵੀ ਤੂੰ ਅੰਦਰ ਕਿਵੇਂ ਵੜਿਆ? ਉਹ ਕਹਿੰਦਾ ਜੀ ਮੈਂ ਆਇਆ ਸੀ, ਮੈਂ ਤੁਹਾਡੇ ਪਹਿਰੇਦਾਰਾਂ ਨੇ ਆਪੇ ਵਾੜਤਾ ਸੀ। ਕਹਿੰਦੇ ਫਿਰ ਸਮਾਨ ਕਿਉਂ ਛੱਡ ਗਿਆ? ਕਹਿੰਦਾ ਆਹ ਗੱਲ ਹੈ, ਮੇਰੇ ਗੁਰੂ ਨੇ ਕਿਹਾ ਇੱਕ ਝੂਠ ਨਹੀਂ ਬੋਲਣਾ, ਇੱਕ ਤੋਂ ਮਤਲਬ ਚੋਰੀ ਰਾਜੇ ਗਰੀਬ ਦੇ ਘਰ ਨਹੀਂ ਕਰਨੀ, ਵੱਡੇ ਅਮੀਰ ਦੇ ਘਰ ਕਰਨੀ ਹੈ, ਇੱਕ ਮਤਲਬ ਲੂਣ ਖਾ ਕੇ ਜਿਹੜਾ ਉਹਨੇ ਆਰਾਮ ਕਰਨਾ। ਕਹਿੰਦਾ ਰਾਜਾ ਬੜਾ ਹੈਰਾਨ ਹੋਇਆ, ਕਹਿੰਦਾ ਇਹੋ ਜਿਹਾ ਗੁਰੂ, ਮੈਨੂੰ ਉਹਦੇ ਦਰਸ਼ਨ ਕਰਾ। ਕਹਿੰਦਾ ਅਰਦਾਸ ਕਰੇਗਾ ਆ ਜਾਏਗਾ, ਗੁਰੂ ਨਾਨਕ ਸਾਹਿਬ ਥਾਂ ਤੇ ਵੱਸਦਾ, ਰਾਜਾ ਵੀ ਸਿੱਖ ਬਣਿਆ ਸੀ। ਉਹ ਭੂਮੀਏ ਚੋਰ ਤੇ ਇੰਨੀ ਕਿਰਪਾ ਹੋਈ, ਉਹਨੇ ਸਾਧ ਸੰਗਤ ਦੀ ਚੋਰੀ ਤਾਂ ਛੱਡੀ ਗਈ, ਚੋਰੀ ਤਾਂ ਰਹਿ ਨਹੀਂ ਗਈ, ਝੂਠ ਚੋਰ ਦਾ ਬਲ ਝੂਠ ਹੁੰਦਾ, ਤਸਕਰ ਦਾ ਬਲ ਝੂਠ, ਚੋਰੀ ਝੂਠ ਦੇ ਆਸਰੇ ਤੇ ਹੁੰਦੀ ਹੈ, ਸੱਚ ਬੋਲਣ ਵਾਲਾ ਕਿੱਥੇ ਚੋਰੀ ਕਰੇਗਾ? ਚੋਰੀ ਤੇ ਖਤਮ ਹੋ ਗਈ ਸਾਰਾ ਕੁਝ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ਬੜੇ ਤਰੀਕੇ ਨਾਲ ਲੋਕਾਂ ਨੂੰ ਤਿਆਰ ਕੀਤਾ, ਉਹਨਾਂ ਦੀ ਕੁੱਲਾਂ ਹੀ ਤਾਰ ਦਿੱਤੀਆਂ। ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ, ਜਿਹਨਾਂ ਨੂੰ ਕੋਈ ਜਾਣਦਾ ਨਹੀਂ ਸੀ, ਜਿਹਨਾਂ ਨੂੰ ਕੋਈ ਮੰਨਦਾ ਨਹੀਂ ਸੀ, ਜਿਹੜੇ ਬੰਦੇ ਬਿਲਕੁਲ ਇਸ ਦੁਨੀਆਂ ਵਿੱਚ ਨਿਖੇਧ ਸਮਝੇ ਜਾਂਦੇ ਸਨ, ਉਹਨਾਂ ਬੰਦਿਆਂ ਨੂੰ ਵਾਹਿਗੁਰੂ ਦੇ ਦਰਬਾਰ 'ਚ ਜਾ ਖੜਾ ਕੀਤਾ ਵੀ ਆਹ ਦੇਖੋ ਮਹਾਰਾਜ ਤੁਹਾਡੇ ਭਗਤ ਆਏ ਨੇ, ਆਖੋ ਸ੍ਰੀ ਵਾਹਿਗੁਰੂ। ਹੁਣ ਸੋਚੋ ਵੀ ਜਦੋਂ ਕੌਡਾ ਰਾਕਸ਼ ਦੁਨੀਆਂ ਤੋਂ ਗਿਆ ਹੋਵੇਗਾ, ਅਕਾਲ ਪੁਰਖ ਦੇ ਦਰਬਾਰ ਵਿੱਚ ਉਹਦਾ ਕਿੰਨਾ ਕੁ ਸਤਿਕਾਰ ਹੋਇਆ ਹੋਵੇਗਾ। ਧਰਮਰਾਜ ਦੇ ਦੂਤਾਂ ਨੇ ਮੱਥਾ ਟੇਕਿਆ ਵੀ ਇਹ ਮਹਾਂਪੁਰਸ਼ ਆਏ। ਜਦੋਂ ਭੂਮੀਆਂ ਚੋਰ ਗਿਆ ਤਾਂ ਵੀ ਧਰਮਰਾਜ ਦੇ ਦੂਤ ਮੱਥਾ ਟੇਕਦੇ ਵੀ ਮਹਾਂਪੁਰਸ਼ ਆਏ ਨੇ। ਜਦੋਂ ਸੱਜਣ ਠੱਗ ਦੁਨੀਆਂ ਤੋਂ ਗਿਆ ਹੋਵੇਗਾ ਉਸ ਵੇਲੇ ਉਹਦਾ ਵੀ ਸਤਿਕਾਰ ਹੋਇਆ ਹੋਵੇਗਾ। ਕਿਉਂ? ਉਹਦੀ ਠੱਗੀ, ਉਹਦੀ ਚੋਰੀ, ਉਹਨਾਂ ਦੇ ਸਾਰੇ ਪਾਪ ਧੋਤੇ ਗਏ ਸਨ। ਗੁਰੂ ਨਾਨਕ ਨੇ ਉਹਨਾਂ ਨੂੰ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਬਣਾ ਦਿੱਤਾ ਸੀ, ਬਦਲ ਦਿੱਤਾ ਸਾਰਾ ਕੁਛ। ਉਹਨਾਂ ਨੂੰ ਵਾਹਿਗੁਰੂ ਦੇ ਦਰਬਾਰ ਵਿੱਚ ਉਜਲੇ ਮੂੰਹ ਕਰ ਦਿੱਤੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸੇ ਪ੍ਰਗਟ ਹਰ ਦੁਆਰੇ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਜਿਨ੍ਹਾਂ ਨੂੰ ਕੋਈ ਮੰਨਦਾ ਨਹੀਂ ਸੀ, ਅੱਜ ਉਹ ਮਹਾਂਪੁਰਸ਼ ਬਣੇ ਨੇ। ਸਾਡਾ ਵੀ ਸਿਰ ਝੁਕਦਾ ਉਹਨਾਂ ਦੇ ਚਰਨਾਂ 'ਤੇ, ਕਿਉਂਕਿ ਗੁਰੂ ਨਾਨਕ ਦੇ ਦਰਸ਼ਨ ਕਰਕੇ ਤਰੇ ਹਨ। ਕਵਨ ਉਪਮਾ ਦਿਓ ਕਵਨ ਵਡਾਈ, ਨਾਨਕ ਖਿਨ ਖਿਨ ਵਾਰੇ। ਅਖੀਰਲੀ ਪੰਕਤੀ 5ਵੇਂ ਪਾਤਸ਼ਾਹ ਲਿਖਦੇ ਨੇ, ਮੈਂ ਹੇ ਸਤਿਗੁਰੂ ਜੀ ਤੁਹਾਨੂੰ ਕਿਹੜੀ ਉਪਮਾ ਦਿਆਂ, ਕਿਹੜੀ ਉਪਮਾ ਦਿਆਂ, ਤੁਹਾਡੇ ਵਰਗਾ ਕੋਈ ਹੈ ਹੀ ਨਹੀਂ। ਉਪਮਾ ਦਿੱਤੀ ਜਾਂਦੀ ਹੈ ਬਰਾਬਰ ਦੇ ਦੀ, ਜਿਵੇਂ ਕੋਈ ਬੰਦਾ ਬਾਹਲਾ ਹੀ ਸੋਹਣਾ ਹੋਵੇ ਨਾ, ਸੁੰਦਰ ਹੋਵੇ, ਗੋਰਾ, ਉਹਨੂੰ ਆਪਾਂ ਕਹਿੰਦੇ ਹਾਂ ਬੜਾ ਸੋਹਣਾ ਹੈ, ਚੰਨ ਵਰਗਾ ਸੋਹਣਾ ਕਹਿੰਦੇ, ਉਹਨੂੰ ਚੰਨ ਦੀ ਉਪਮਾ ਦਿੰਦੇ ਹਾਂ। ਕਹਿੰਦੇ ਚੰਦਰਮਾ ਵਰਗਾ ਸੋਹਣਾ ਮੁਖੜਾ ਇਹਦਾ। ਕਿਸੇ ਬੰਦੇ ਦੀ ਨੱਕ ਪਤਲੀ ਹੋਵੇ, ਤਿੱਖੀ ਹੋਵੇ, ਕਹਿੰਦੇ ਤੋਤੇ ਦੀ ਨੱਕ ਵਰਗਾ। ਕਿਸੇ ਦੀਆਂ ਅੱਖਾਂ ਬਹੁਤ ਸੋਹਣੀਆਂ ਹੋਣ, ਕਹਿੰਦੇ ਇਹਦੀਆਂ ਅੱਖਾਂ ਤਾਂ ਕਮਲ ਦੀਆਂ ਪੰਖੜੀਆਂ ਵਰਗੀਆਂ ਮੋਟੀਆਂ ਮੋਟੀਆਂ ਹਨ। ਜਾਂ ਉਹਨੂੰ ਕਹਿੰਦੇ ਇਹਦੀਆਂ ਅੱਖਾਂ ਹਿਰਣੀ ਵਰਗੀਆਂ ਹਨ। ਜੇ ਕੋਈ ਬੰਦੇ ਦੀ ਛਾਤੀ ਚੌੜੀ ਹੋਵੇ, ਕਹਿੰਦੇ ਇਹਦੀ ਛਾਤੀ ਖਰਾਸ ਦੇ ਪੁੜ ਵਰਗੀ ਹੈ। ਜੇ ਕਿਸੇ ਦੀਆਂ ਬਾਹਾਂ ਤਗੜੀਆਂ, ਕਹਿੰਦੇ ਹਾਥੀ ਦੀ ਸੁੰਡ ਵਰਗੀਆਂ ਬਾਹਾਂ ਇਹਦੀਆਂ। ਇੱਦਾਂ ਲੋਕ ਉਪਮਾ ਦਿੰਦੇ। ਮਹਾਰਾਜ ਤੁਹਾਨੂੰ ਕਿਹਦੀ ਉਪਮਾ ਦਈਏ, ਤੁਹਾਡੇ ਵਰਗਾ ਕੋਈ ਹੈ ਹੀ ਨਹੀਂ। ਤੁਸੀਂ ਤੁਹਾਡੇ ਵਰਗੇ ਤੁਸੀਂ ਹੋ ਹੈ ਗੁਰੂ ਨਾਨਕ ਦੇਵ ਜੀ, ਤੁਹਾਡੇ ਵਰਗਾ ਹੋਰ ਕੋਈ ਨਹੀਂ। ਭਾਈ ਸੰਤੋਖ ਸਿੰਘ ਜੀ ਕਵੀ ਜੀ ਲਿਖਦੇ, ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ। ਇਹ ਮਹਾਰਾਜ ਤੁਸੀਂ ਇੰਨੇ ਸੋਹਣੇ ਹੋ ਵੀ ਤੁਹਾਨੂੰ ਚੰਦਰਮਾ ਦੀ ਉਪਮਾ ਦਿੱਤੀ ਨਹੀਂ ਜਾ ਸਕਦੀ, ਕਿਉਂਕਿ ਚੰਦਰਮਾ 'ਤੇ ਤਾਂ ਕਲੰਕ ਲੱਗਾ ਹੋਇਆ, ਧੱਬੇ ਪਏ ਹੋਏ ਨੇ, ਤੁਹਾਡੇ ਚਿਹਰੇ 'ਤੇ ਕੋਈ ਧੱਬਾ ਨਹੀਂ। ਇਸ ਕਰਕੇ ਤੁਸੀਂ ਚੰਨ ਨਾਲੋਂ ਵੀ ਬਹੁਤ ਜ਼ਿਆਦਾ ਸੋਹਣੇ ਹੋ, ਤੁਹਾਡੇ ਵਰਗਾ ਕੋਈ ਹੈ ਨਹੀਂ, ਤੁਹਾਨੂੰ ਕਿਹੜੀ ਉਪਮਾ ਦਈਏ। ਕਵਨ ਉਪਮਾ ਦਿਓ, ਕਿਹੜੀ ਉਪਮਾ ਦਈਏ, ਕਿਹੜੀ ਉਪਮਾ ਦਈਏ, ਕਿਹੜੀ ਤੁਹਾਨੂੰ ਬਰਾਬਰੀ ਦਈਏ। ਕਵਨ ਵਡਾਈ, ਤੁਹਾਡੀ ਵਡਿਆਈ ਕਿਹੜੀ ਕਹੀਏ, ਅਸੀਂ ਕਹਿ ਨਹੀਂ ਸਕਦੇ। ਨਾਨਕ ਖਿਨ ਖਿਨ ਵਾਰੇ, ਮਹਾਰਾਜ ਕਹਿੰਦੇ ਵਾਰ ਵਾਰ ਜਾਈਏ, ਬਲਿਆਰ ਜਾਈਏ, ਖਿਨ ਖਿਨ ਪਲ ਪਲ ਤੁਹਾਡੇ ਚਰਨਾਂ ਤੋਂ। ਧੰਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਭੁੱਲਾਂ ਚੁੱਕਾਂ ਦੀ ਖਿਮਾ ਸਾਧ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।